आज हमारे मंगल चार, आज हमारे महा आनंद, चिंत लथी भेटे गोविंद। साहिब गुरु गोविंद सिंह पातशाह जी का जीवन एक महान क्रांतिकारी जीवन है, जिथे ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਉਹਨਾਂ ਦੇ ਗੁਣਾਂ ਦਾ ਵਰਣਨ ਕੀਤਾ ਹੈ। ਉੱਥੇ ਦੁਨੀਆਂ ਦੇ ਅਨਮਤੀ ਵਿਦਵਾਨਾਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਜਦਾ ਕਰ ਦਿੱਤਾ ਹੈ। ਸ਼ਾਹ ਮੁਹੰਮਦ ਲਤੀਫ ਵਰਗਾ ਮੁਸਲਮਾਨ ਲਿਖਾਰੀ ਇਹ ਗੱਲ ਕਹਿੰਦਾ ਹੈ, ਕਹਿੰਦਾ ਹੈ ਪਾਤਸ਼ਾਹ ਬੜੇ ਰਹਿਬਰਾਂ ਦਾ ਜੀਵਨ ਮੈਂ ਆਪਣੀ ਇਸ ਕਲਮ ਨਾਲ ਲਿਖਿਆ ਹੈ, ਪਰ ਜਦ ਤੇਰਾ ਜੀਵਨ ਮੈਂ ਲਿਖਣ ਲੱਗਾ ਹਾਂ, ਤੇਰੇ ਜੀਵਨ ਦੀ ਕਹਾਣੀ ਲਿਖਣ ਲੱਗਾ ਹਾਂ, ਤੇ ਕਲਮ ਮੈਨੂੰ ਰੱਖਣੀ ਪੈ ਗਈ ਹੈ, ਲਿਖ ਨਹੀਂ ਸਕਿਆ। ਕਿਉਂ? ਲਤੀਫ ਸਾਹਿਬ ਕਹਿੰਦੇ ਹਨ ਵੀ ਜਿਹੜੇ ਮਹਾਂਪੁਰਖ ਵਿਦਵਾਨ, ਰਹਿਬਰ, ਮੁਰਸ਼ਦ, ਅਵਤਾਰੀ ਪੁਰਸ਼ ਪਹਿਲਾਂ ਆਏ ਹਨ, ਉਹਨਾਂ ਦੇ ਜੀਵਨ ਦਾ ਜੇ ਕੋਈ ਪਹਿਲੂ ਹੋਵੇਗਾ, ਇੱਕ ਜਾਂ ਦੋ ਹੋਣਗੇ, ਦੋ ਜਾਂ ਤਿੰਨ ਪਹਿਲੂ ਹੋਣਗੇ, ਤਿੰਨ ਜਾਂ ਚਾਰ ਪਹਿਲੂ ਹੋਣਗੇ, ਪਰ ਪਾਤਸ਼ਾਹ ਤੇਰੇ ਜੀਵਨ ਦਾ ਪਹਿਲੂ ਇਤਨਾ ਮਹਾਨ ਹੈ, ਮਹਾਨ ਸਾਗਰ ਜਿੱਡਾ ਹੈ ਤੂੰ, ਵੀ ਤੈਨੂੰ ਬਿਆਨ ਕਰਨਾ, ਤੈਨੂੰ ਲਿਖਣਾ ਬੜਾ ਔਖਾ ਹੈ। ਅਲਾ ਯਾਰ ਖਾਂ ਯੋਗੀ ਨੇ ਵੀ ਤੇ ਗੱਲ ਆਖੀ ਹੈ ਨਾ ਵੀ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ। ਅਸੀਂ ਤੇ ਹਾਂ ਹੀ ਕਾਣੇ, ਸਾਡੇ ਕੋਲ ਤੇ ਦੋ ਅੱਖਾਂ ਹੀ ਹੈ ਨੀ, ਉਹਨੇ ਇੱਕ ਅੱਖ ਕਿਉਂ ਆਖੀ ਹੈ, ਜਦਕਿ ਦੋ ਅੱਖਾਂ ਤੇ ਹਰ ਮਨੁੱਖ ਕੋਲ ਹਨ। ਇਸ ਬੋਝ ਗੱਲ ਨੂੰ ਸਮਝਣਾ ਪਵੇਗਾ, ਸਾਡੇ ਕੋਲ ਅੱਖਾਂ ਭਾਵੇਂ ਇਹ ਦੋਏ ਦੋ ਹਨ, ਪਰ ਸੱਚ ਜਾਣਨਾ ਇਹ ਦੋ ਅੱਖਾਂ ਇੱਕੋ ਹੀ ਚੀਜ਼ ਵੇਖ ਸਕਦੀਆਂ ਹਨ, ਇਸ ਸੰਸਾਰ ਨੂੰ ਹੀ ਵੇਖ ਸਕਦੀਆਂ ਹਨ, ਨਿਰੰਕਾਰ ਨੂੰ ਨਹੀਂ ਵੇਖ ਸਕਦੀਆਂ, ਮਹਾਂਪੁਰਖਾਂ ਨੂੰ ਨਹੀਂ ਵੇਖ ਸਕਦੀਆਂ, ਇਹ ਪੁੱਤਰ ਨੂੰ ਹੀ ਵੇਖ ਸਕਦੀਆਂ ਹਨ, ਗੁਰੂ ਨੂੰ ਨਹੀਂ ਵੇਖ ਸਕਦੀਆਂ, ਬਿਲਕੁਲ ਨਹੀਂ ਵੇਖ ਸਕਦੀਆਂ। ਜੇ ਗੁਰੂ ਨੂੰ ਵੇਖ ਸਕਦੀ ਹੁੰਦੀ ਸੰਸਾਰ ਦੀ ਅੱਖ, ਤੇ ਕਦੇ ਗੁਰੂਆਂ ਨੂੰ ਕੋਈ ਲੱਤਾਂ ਤੇ ਮੁਖੀਆਂ ਨਾ ਮਾਰਦਾ। ਜੇ ਗੁਰੂ ਨੂੰ ਵੇਖ ਸਕਦੀ ਹੁੰਦੀ ਇਹ ਸੰਸਾਰ ਦੀ ਅੱਖ, ਤੇ ਕਦੇ ਗੁਰੂਆਂ ਨੂੰ ਕੋਈ ਤੱਤੀਆਂ ਤਵੀਆਂ ਤੇ ਨਾ ਬਿਠਾਉਂਦਾ। ਜੇ ਗੁਰੂ ਨੂੰ ਵੇਖ ਸਕਦੀ ਹੁੰਦੀ ਮਨੁੱਖ ਦੀ ਅੱਖ, ਤੇ ਕਦੇ ਵੀ ਚਾਂਦਨੀ ਚੌਂਕ ਵਿੱਚ ਗੁਰੂਆਂ ਨੂੰ ਸ਼ਹੀਦ ਨਾ ਇਹ ਮਨੁੱਖ ਕਰਦਾ। ਜੇ ਗੁਰੂਆਂ ਨੂੰ ਵੇਖ ਸਕਦੀ ਹੁੰਦੀ ਇਹ ਅੱਖ, ਤੇ ਕਦੇ ਵੀ ਸਹਿਬੇ ਦੋ ਆਲਮ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਨੰਦਪੁਰ ਛੱਡਣ ਵਾਸਤੇ ਮਨੁੱਖ ਮਜਬੂਰ ਨਾ ਕਰਦਾ। ਮਜਬੂਰ ਹੀ ਤਦ ਕੀਤਾ ਕਿ ਮਨੁੱਖ ਕੋਲ ਗੁਰੂਆਂ ਨੂੰ ਵੇਖਣ ਵਾਲੀ ਅੱਖ ਹੀ ਨਹੀਂ ਸੀ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਅਸੀਂ ਸੰਸਾਰ ਨੂੰ ਵੇਖ ਸਕਦੀ ਹੈ ਅੱਖ, ਨਿਰੰਕਾਰ ਨੂੰ ਵੇਖਣ ਵਾਲੀ ਦੂਜੀ ਅੱਖ ਹੀ ਕੋਈ ਨਹੀਂ, ਕਾਣੇ ਹਾਂ। ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਵੀ ਤੇ ਜ਼ਿਕਰ ਕੀਤਾ ਹੈ ਨਾ, ਉਹਨੇ ਤੇ ਜਿਹੜੇ ਧਾਰਮਿਕ ਬੰਦੇ ਜਿਹੜੇ ਦੋ ਪ੍ਰਕਾਰ ਦੇ ਸੰਸਾਰ ਵਿੱਚ ਸਨ, ਹਿੰਦੂ ਜਾਂ ਮੁਸਲਮਾਨ, ਉਹਨੇ ਤੇ ਆਖਿਆ ਇੱਕ ਅੰਨਾ ਹੈ ਤੇ ਇੱਕ ਕਾਣਾ ਹੈ। ਇੱਕ ਤੇ ਬਿਲਕੁਲ ਹੀ ਅੰਨਾ ਹੈ, ਉਹਦੇ ਕੋਲ ਤੇ ਇੱਕ ਅੱਖ ਵੀ ਹੈ ਨਹੀਂ, ਔਰ ਹਕੀਕਤ ਹੈ ਹਿੰਦੂ ਬਿਲਕੁਲ ਅੰਨਾ ਹੈ। ਇਨਾਮਦੀਪ ਜੇਬ ਜੀ ਦੇ ਕਹਿਣ ਮੁਤਾਬਕ ਹਿੰਦੂ ਅੰਨਾ, ਤੁਰਕੁ ਕਾਣਾ। ਤੋ ਖੈਰ, ਅਲਾ ਯਾਰ ਖਾਂ ਯੋਗੀ ਕਹਿੰਦੇ ਹਨ ਇੱਕ ਆਂਖ ਸੇ ਕਿਆ ਬੁਲ ਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਜਾਂ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਸਮੁੰਦਰ ਜਿੱਡਾ ਤੇਰਾ ਜੀਵਨ ਹੈ, ਤੇ ਅਸੀਂ ਇੱਕ ਅੱਖ ਵਾਲੇ ਮਨੁੱਖ ਸਮੁੰਦਰ ਦੀ ਗਹਿਰਾਈ ਨੂੰ ਨਾਪ ਤੋਲ ਨਹੀਂ ਸਕਦੇ, ਤੇਰੇ ਜੀਵਨ ਨੂੰ ਵੇਖ ਨਹੀਂ ਸਕਦੇ, ਪੜਚੋਲ ਨਹੀਂ ਸਕਦੇ। ਅਖੀਰ ਇੱਕ ਗੱਲ ਕਹਿ ਦਿੰਦਾ ਹੈ ਵੀ ਹਾਂ, ਵੇਖ ਤੇ ਨਹੀਂ ਸਕਦੇ, ਨਾਪ ਤੋਲ ਤੇ ਨਹੀਂ ਸਕਦੇ, ਪਰ ਇਤਨੀ ਗੱਲ ਜ਼ਰੂਰ ਹੈ ਵੀ ਤੇਰੇ ਵਰਗਾ ਕੋਈ ਮਹਾਨ ਰਹਿਬਰ ਪਹਿਲਾਂ ਹੋਇਆ ਕੋਈ ਨਹੀਂ। ਅੱਲਾਹ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਵੋ ਗੋਬਿੰਦ ਕੀ ਕਮ ਹੈ। ਇੱਕ ਮੁਸਲਮਾਨ ਲਿਖਾਰੀ ਅਲਾ ਯਾਰ ਖਾਂ ਯੋਗੀ, ਜਿਸਨੇ ਦੋ ਟਰੈਕਟ ਛੋਟੇ ਛੋਟੇ ਲਿਖੇ ਹਨ, ਉਰਦੂ ਵਿੱਚ ਲਿਖੇ ਸਨ, ਜਿਸਦਾ ਅਨੁਵਾਦ ਪੰਜਾਬੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਜੋ ਦੋ ਛੋਟੇ ਛੋਟੇ ਟ੍ਰੈਕਟ ਹਨ, ਗੋ ਇਸ ਦੀ ਭਾਸ਼ਾ ਉਰਦੂ ਹੈ ਲੇਕਿਨ ਪੰਜਾਬੀ ਵਿੱਚ ਇਸ ਦਾ ਅਨੁਵਾਦ ਕੀਤਾ ਹੈ। ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ, ਅਲਾ ਯਾਰ ਖਾਂ ਯੋਗੀ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਨੂੰ ਬੜਾ ਖੂਬਸੂਰਤ ਬਿਆਨਿਆ ਹੈ। ਅੱਲਾਹ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਵੋ ਗੋਬਿੰਦ ਕੀ ਕਮ ਹੈ। ਡਾਕਟਰ ਇਕਬਾਲ ਨੇ ਜਿੱਥੇ ਗੱਲ ਆਖੀ ਹੈ ਕਿ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਉੱਥੇ ਨਾਲ ਇੱਕ ਗੱਲ ਇਹ ਕਹਿੰਦਾ ਹੈ ਕਿ ਆਜ ਭਾਰਤ ਮੇਂ ਹਕੀਕੀ ਰਹਿਨੁਮਾ ਪੈਦਾ ਹੁਆ, ਆਜ ਭਾਰਤ ਮੇਂ ਹਕੀਕੀ ਰਹਿਨੁਮਾ ਪੈਦਾ ਹੁਆ, ਬੇਕਸੋਂ ਕੇ ਵਾਸਤੇ ਇੱਕ ਆਸਰਾ ਪੈਦਾ ਹੁਆ, ਜਿਸਕੇ ਇੱਕ ਇੱਕ ਲਫ਼ਜ਼ ਮੇਂ ਮੁਜ਼ਮਰ ਹੈ ਰਾਜ਼ੇ ਜ਼ਿੰਦਗੀ, ਜਿਸਦੇ ਇੱਕ ਅੱਖਰ ਵਿੱਚ ਜ਼ਿੰਦਗੀ ਦੇ ਬੋਝ ਭਰੇ ਰਾਜ਼ ਹਨ, ਇੱਕ ਅੱਖਰ। ਇਹ ਬਚਨ ਕੀ ਹੈ? ਗੁਰੂ ਕੀ ਬਾਣੀ, ਤੇ ਗੁਰੂ ਕੀ ਬਾਣੀ ਦਾ ਇੱਕ ਅੱਖਰ ਹੈ ਜਿਹੜਾ ਇਹ ਕਾਇਆ ਕਲਪ ਕਰਦਾ ਹੈ। ਐਵੇਂ ਤਾਂ ਨਹੀਂ ਪਾਤਸ਼ਾਹ ਜੀ ਕਹਿੰਦੇ ਵੀ ਕਿਣਕਾ ਏਕ ਜਿਸ ਜੀਵ ਸਾਵੈ, ਜਾਂ ਐਵੇਂ ਤਾਂ ਨਹੀਂ ਪਾਤਸ਼ਾਹ ਜੀ ਕਹਿੰਦੇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ। ਗੱਲ ਸਿਰਫ ਗੁਰੂ ਕੇ ਬਚਨ ਦੀ ਹੈ ਤੇ ਬਚਨ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਮੈਨੂੰ ਬਚਨ ਤੋਂ ਗੱਲ ਚੇਤੇ ਆਈ, ਗੁਰੂ ਕਾ ਬਚਨ ਕਮਾਉਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਦਫਾ ਉਜੈਨ ਤੋਂ ਬ੍ਰਾਹਮਣ ਕੁਲ ਦਾ ਭੂਸ਼ਣ ਹਰਗੋਪਾਲ ਨਾਮ ਦਾ ਇੱਕ ਨੌਜਵਾਨ ਬੱਚਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਪਰਸਨ ਵਾਸਤੇ ਆਇਆ, ਭੇਜਿਆ ਇਸਦੇ ਪਿਤਾ ਨੇ। ਪਿਤਾ ਦਾ ਨਾਮ ਹੈ ਬਿਸ਼ੰਬਰ ਦਾਸ, ਦੋਨੋਂ ਪਿਓ ਪੁੱਤਰ। ਪਿਓ ਬਿਸ਼ੰਬਰ ਦਾਸ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦਾ ਸਾਧਕ ਸਿੱਖ ਹੈ। ਗੋ ਅੰਮ੍ਰਿਤ ਭਾਵੇਂ ਨਹੀਂ ਸੀ ਛਕਿਆ ਇਸਨੇ ਅਜੇ ਤੱਕ ਬਿਸ਼ੰਬਰ ਦਾਸ ਨੇ, ਲੇਕਿਨ ਹੈ ਸੀ ਗੁਰੂ ਨਾਨਕ ਦੇ ਘਰ ਦਾ ਉਪਾਸ਼ਕ। ਕਿਸ ਖਾਨਦਾਨ ਵਿੱਚੋਂ ਹੈ? ਬ੍ਰਾਹਮਣ ਖਾਨਦਾਨ ਵਿੱਚੋਂ, ਨਾਨੂ ਦੇ ਖਾਨਦਾਨ ਵਿੱਚੋਂ, ਉਸ ਕੁਲ ਵਿੱਚੋਂ। ਨਾਨੂ ਉਹ ਬ੍ਰਾਹਮਣ ਸੀ ਜਿਸਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਖਾਣ ਪੀਣ ਦੇ ਮਸਲੇ 'ਤੇ ਵਿਚਾਰ ਵਟਾਂਦਰਾ ਕੀਤਾ ਸੀ। ਨਾਨੂ ਪੰਡਿਤ ਨੂੰ ਹੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪੰਡਿਤਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਗੱਲ ਸਮਝਾਈ ਸੀ। ਜਦੋਂ ਹਰਿਦੁਆਰ ਵਿੱਚ ਗਏ ਹਨ, ਉੱਥੇ ਇੱਕ ਰਾਜੇ ਨੇ ਲਿਆ ਕੇ ਹਰਨ ਭੇਂਟ ਕੀਤਾ। ਮਹਾਰਾਜ ਨੇ ਆਖਿਆ, ਮਰਦਾਨਿਆਂ ਇਸ ਨੂੰ ਚਾੜ੍ਹਦੇ ਚੁੱਲ੍ਹੇ 'ਤੇ। ਜਦਕਿ ਉਸ ਦਿਨ ਸੂਰਜ ਗ੍ਰਹਿਣ ਸੀ ਅਤੇ ਹਿੰਦੂ ਧਰਮ ਦੇ ਵਿੱਚ ਤਾਂ ਉਸ ਦਿਨ ਚੁੱਲ੍ਹੇ ਵਿੱਚ ਅੱਗ ਬਾਲਣੀ ਵੀ ਗੁਨਾਹ ਹੈ, ਖਾਣਾ ਪੀਣਾ ਤੇ ਪਰਾਂ। ਲੇਕਿਨ ਸਿੱਖ ਧਰਮ ਦਾ ਫਿਲਸਫਾ ਵੱਖਰਾ ਹੈ, ਬਿਲਕੁਲ ਵੱਖਰਾ ਹੈ। ਇਹ ਸਬਜੈਕਟ ਨਹੀਂ ਵੀ ਜਿਸ 'ਤੇ ਆਪਾਂ ਵਿਚਾਰ ਕਰੀਏ। ਮੈਂ ਕਹਿ ਰਿਹਾ ਸੀ ਤਦੇ 'ਤੇ ਪਾਤਸ਼ਾਹ ਜੀ ਨੇ ਨੀਂਹ ਰੱਖੀ। ਹਿੰਦੂ ਕਹਿੰਦਾ ਹੈ ਵੀ ਅੱਜ ਸੂਰਜ ਗ੍ਰਹਿਣ ਹੈ, ਅੱਜ ਕੁਛ ਚੁੱਲ੍ਹੇ 'ਚ ਅੱਗ ਵੀ ਨਹੀਂ ਬਾਲਣੀ, ਪਾਣੀ ਵੀ ਨਹੀਂ ਪੀਣਾ, ਭੁੱਖੇ ਰਹਿਣਾ ਹੈ। ਗੁਰੂ ਨਾਨਕ ਕਹਿੰਦੇ ਹਨ ਮਰਦਾਨਿਆਂ ਇਹ ਹਰਨ ਭੇਟਾ ਕੀਤਾ ਹੈ, ਇਹਨੂੰ ਚੁੱਲ੍ਹੇ 'ਤੇ ਚਾੜ੍ਹ ਦੇ। ਬਿਲਕੁਲ ਵੱਖਰੀ ਗੱਲ ਹੈ। ਜਦ ਅੱਗ ਬਲੀ, ਉਸਦੀ ਮਹਿਕ ਦੂਰ ਦੂਰ ਤੱਕ ਗਈ ਅਤੇ ਬ੍ਰਾਹਮਣਾਂ ਨੂੰ ਪਤਾ ਲੱਗਾ, ਇਕੱਠੇ ਹੋ ਕੇ ਆ ਗਏ ਪਾਤਸ਼ਾਹ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨ, ਬਲਕਿ ਬਹਿਸ ਮੁਆਸਾ ਕਰਨ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਵਿਦਵਾਨ ਹੋ, ਗਿਆਨਵਾਨ ਹੋ, ਅਤੇ ਗਿਆਨਵਾਨ ਬੰਦੇ ਨੂੰ ਵਿਚਾਰ ਨਾਲ, ਗਿਆਨ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਵਿੱਚੋਂ ਜਿਹੜਾ ਮੁਖੀ ਸੀ ਨਾ, ਜਿਸਨੇ ਵਿਚਾਰ ਕੀਤੀ ਸੀ, ਉਹ ਸੀ ਨਾਨੂ ਪੰਡਿਤ। ਅਤੇ ਨਾਨੂ ਪੰਡਿਤ ਬਿਸ਼ੰਬਰ ਦਾਸ ਦੇ ਵੱਡੇ ਸਨ। ਉੱਥੇ ਨਾਨੂ ਪੰਡਿਤ ਗੁਰੂ ਨਾਨਕ ਦੇ ਚਰਨਾਂ ਦਾ ਸਾਧਕ ਸਿੱਖ ਬਣਿਆ ਸੀ, ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਸ਼ਬਦ संबोधन करके अरशाद किया सी, मास मास कर मूर्ख झगड़ा ज्ञान ध्यान नहीं जाना है, कौन मास कौन साग कहावे किसमें पाप समाणे, गेंडा मार होम जग किए ये देवत्या की बाणे। भी तुसी कहिंदे हो मास नहीं खाना जीव हत्या नहीं करनी, ते तुहाडे देवते तो होम यग करते रहे हैं गेंडे मार के। श्री रामचंद्र हरण का शिकार खेलन गया, अपनी औरती औरत गवा बैठा, ते शिकारी कदे सोफी नहीं हो सकता, वेजिटेरियन हो सकता। एक बार आखो प्यार नाल सतनाम श्री वाहिगुरु। तो मैं ये अर्ज कर रहा सी, नानू पंडित के खानदान विच्चों ये बजुर्ग से बिशंबर दास, ते बिशंबर दास का यह लड़का से हरगोपाल, हरगोपाल नू प्रेर के अपने पुत्र नू प्रेर के बिशंबर दास ने उजैन तो भेजिया बे जा, जे तू आत्मक शांति चाहता है ते रब्बी ज्ञान चाहता है ते जा, तू देवी देवत्यां दी पूजा छड़ दे, पत्थरां दी पूजा छड़ दे, एक जागदी जोत आनंदपुर की धरती विच शशोभत है, उसने जाके चरण परस लै। ते चरण परसन वास्ते आया आनंदपुर साहब, साहब गुरु गोबिंद सिंह पातशाह जी वास्ते उसने 500 रुपया उहदे प्यो ने भेटा भेजी भी 500 मेरे वालों दर्शन भेट उन्हां दे चरणां विच रखें, ते अपने वालों भी कुछ रखें। कहन लगा बापू 500 ही मैं रखांगा। बापू कहिंदे भी गुरु दे चरणां विच तू जो भी अर्पण कर देवें थोड़ा है, क्योंकि है ही सारा कुछ उसदा, उसे दा है। मन तन तेरा, धन भी तेरा, तू ठाकुर स्वामी प्रभ मेरा। सिख दी दुनिया विच ते ऐसी विचार है। बापू ने प्रेर के भेजा, जब आनंदपुर की पावन धरती विच आया तो साहिब गुरु गोबिंद सिंह पातशाह जी शिकार खेड के आ रहे सन, जवान अवस्था 19-20 साल की अवस्था, घोड़े ते चढ़े हैं, बाहरों शिकार खेड के आते हैं। तो जब आनंदपुर साहब विच पहुंचा, ये अपने ख्याल विच कुछ होर विचार लेके आया सी, भी कोई कंठी गल विच पाई होवेगी, माला पाई होवेगी, बड़ा सारा करमंडल कोले होवेगा, भभूती लगी होवेगी, बड़ा सारा चोगा गेरू रंगा पारिया होवेगा, तदे ते कोई धार्मिक बंदा हो सकेगा, तदे ते रबी रहबर हो सकता होवेगा। जदों साहिब गुरु गोबिंद सिंह पातशाह जी के दर्शन किए तो शाही ठाठ से, शीश से मुकट लगा सी, कलगी लगी सी, मोढ़े ते तीर कमान सी, पत्था चाढ़िया सी तीरां वाला, 3 फुटी कृपान सी, दूसरे पासे अमृतधारी कृपान सी, शाही ठाठ सी। क्यों? क्योंकि गुरु मेरा संत भी है ते सिपाही भी है। धन जी होते हैं को जग में मुख ते हर, चित में जुंद विचार है, दे अनित ना नित रह, जस नाव चढ़ै भव सागर तारै, धीरज धाम बनाए ए है तन बुद्ध सो दीपक ज्यों जियार है, विज्ञाने की बढ़नी मनो हाथ लै कातरता कुतवार गुहार है। जिथे हथ विच तलवार है ना, दूसरी हथ विच माला है, ते जिथे ज्ञान दी माला है उथे दुश्मन दा प्रहार ते संघार करन वास्ते कृपान भी है, शस्त्र भी है। कातुरता, कायरता, कायरता बुजदली मनुख दे जीवन विचों ए भी कढ़दे। जदों शाही ठाठ वेख्या, राजे महाराजिया वाला वेख्या, तीर कमान वेख्या, तलवार वेखी, शस्त्रधारी वेख्या, तीरां नूं सोने की मुखी लगी वेखी, तो उन्हें आख्या भी ये तो कोई दुनियादारी अवतार है, ये तो रब्बी अवतार नहीं हो सकता। मन विच खुणस आए, मन विच तर्क फुरी, भावना ते श्रद्धा लेके आया सी, पर उन्हें आख्या बापू नूं भेजिया है एडी दूरों पैदल चल के आया, हुण रह के वेखांगे इस गुरु की किरिया की है, जीवन का ढंग की है। सतगुरु जी अंतरयामी घट घट के अंतर की जानत भले बुरे की पीर पहचानन वाले एक नज़र विच ताड़ गए भी दुविधा विच फसा है मेरा सिख, ते अंदर दीवान स्थान विच चले जाते हैं। अगे सिख संगतां जुड़िया हैं, दीवान सजा है, ਤੇ ਪਾਤਸ਼ਾਹ ਜੀ ਸੰਘਾਸਨ ਤੇ ਜਾ ਕੇ ਬਿਰਾਜਮਾਨ ਹੋ ਗਏ। ਇੱਕ ਪਾਸੇ ਸ਼ਿਕਾਰ ਖੇਡ ਕੇ ਆਉਂਦੇ ਹਨ ਤੇ ਦੂਸਰੇ ਪਾਸੇ ਭਜਨ ਬੰਦਗੀ ਵਿੱਚ ਲੀਨ ਹੁੰਦੇ ਹਨ। ਆਉਂਦੇ ਸਿੰਘਾਸਨ ਤੇ ਬਿਰਾਜਮਾਨ ਹੋ ਗਏ ਹਨ, ਸਿੰਘ ਸਿੱਖ ਸੰਗਤਾਂ ਬੈਠੀਆਂ ਹਨ। ਜਿਸ ਤਰ੍ਹਾਂ ਆਪ ਜੀ ਇਕਾਗਰ ਚਿੱਤ ਬੈਠੇ ਹੋ ਗੁਰੂ ਸਾਹਿਬ ਜੀ ਦਾ ਆਗਮਨ ਪੁਰਬ ਮਨਾਉਣ ਵਾਸਤੇ, ਤੇ ਗੁਰੂ ਕੇ ਕੀਰਤਨੀਆਂ ਨੇ, ਗੁਰੂ ਕੇ ਸੇਵਾਦਾਰਾਂ ਨੇ ਸਾਜ ਸੁਰ ਕੀਤੇ ਹਨ, ਮਨ ਸੁਰ ਕੀਤਾ ਹੈ ਤੇ ਸਾਹਿਬਾਂ ਦੇ ਮੁਖਾਤਬ ਹੋ ਕੇ ਸ਼ਬਦ ਦੀਆਂ ਪੰਗਤੀਆਂ ਇੰਜ ਗਾਇਨ ਕਰਦੇ ਹਨ। ਆਓ ਇੱਕ ਦਫਾ ਆਪਾਂ ਸ਼ਬਦ ਦੀ ਪੰਗਤੀ ਗਾਇਨ ਕਰੀਏ। ਕਿਵੇਂ? ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਸੰਤ ਜਨ ਗੁਰੂ ਕੇ ਸਿੱਖ ਆਪਣੇ ਗੁਰੂ ਨਾਲ ਨਾਮ ਦੀ ਹੋਲੀ ਖੇਡਦੇ ਹਨ ਤੇ ਨਾਮ ਦਾ ਲਾਲ ਰੰਗ ਮਜੀਠ ਰੰਗ ਜਿਨ੍ਹਾਂ ਦੇ ਜੀਵਨ ਦੇ ਚੋਲੇ ਨੂੰ ਚੜ੍ਹ ਜਾਂਦਾ ਹੈ, ਚੋਲਾ ਤੇ ਫਟ ਜਾਂਦਾ ਹੈ ਪਰ ਰੰਗ ਨਹੀਂ ਉਤਰਦਾ। ਆਓ ਇੱਕ ਦਫਾ ਸ਼ਬਦ ਦੀ ਪੰਕਤੀ ਗਾਇਨ ਕਰੀਏ ਕਿ ਅੱਜ ਹਮਾਰੇ ਮੰਗਲ ਚਾਰੇ, ਅੱਜ ਹਮਾਰੇ ਮੰਗਲ ਚਾਰੇ। ਮੰਗਲ ਚਾਰੇ,
ਬ੍ਰਿਖ ਜੰਮਿਓ ਹੈ
ਗੱਜ ਕੇ ਆਖੋ ਸਤਿ ਨਾਮ ਸ਼੍ਰੀ।